You're with SBS Radio. Find more great stories in your language at sbs.com.au.
ਕ੍ਰਿਸਟੀਨ ਹੋਲਗੇਟ ਨੇ ਆਸਟ੍ਰੇਲੀਆ ਪੋਸਟ ਦੀ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਫੈਡਰਲ ਸਰਕਾਰ ਨੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਲਈ ਕੀਤਾ ਕਾਨੂੰਨੀ ਖਰੜਾ ਪੇਸ਼ ਅਤੇ ਖੇਡ ਵਿੱਚ ਇਸ ਸਾਲ ਦਾ ਮੈਲਬਰਨ ਕੱਪ ਡੇ ਹੋਵੇਗਾ ਪਿਛਲੇ ਕਈ ਸਾਲਾਂ ਵਿੱਚ ਸਭ ਤੋਂ ਗਰਮ ਦਿਹਾੜਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਆਸਟ੍ਰੇਲੀਆ ਪੋਸਟ ਦੇ ਮੁੱਖ ਕਾਰਜਕਾਰੀ ਕ੍ਰਿਸਟੀਨ ਹੋਲਗੇਟ ਨੇ ਅੱਜ ਆਪਣੇ ਅਦਾਰੇ ਦੀ ਮੁੱਖ ਕਾਰਜਕਾਰੀ ਅਫਸਰ ਵਜੋਂ ਅਸਤੀਫਾ ਦੇ ਦਿੱਤਾ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਪੋਸਟ ਵਿੱਚ ਤੋਹਫ਼ੇ ਅਤੇ ਖਰਚਿਆਂ ਬਾਰੇ ਪੜਤਾਲ ਜਾਰੀ ਹੈ। ਮਿਸ ਹੋਲਗੇਟ ਕਈ ਹਫ਼ਤਿਆਂ ਤੋਂ ਕਰੜੀ ਜਾਂਚ ਦੇ ਅਧੀਨ ਹਨ। ਜਾਂਚ ਤਦ ਸ਼ੁਰੂ ਹੋਈ ਜਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਆਸਟ੍ਰੇਲੀਆ ਪੋਸਟ ਦੇ ਸੀਨੀਅਰ ਮੁਲਾਜ਼ਮਾਂ ਨੂੰ ਤਕਰੀਬਨ $20,000 ਦੀਆਂ ਕਾਤੀਏ ਘੜੀਆਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਸਨ। ਮਿਸ ਹੋਲਗੇਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਤੀਫਾ ਫੌਰਨ ਪ੍ਰਭਾਵ ਵਿੱਚ ਆ ਜਾਏਗਾ ਅਤੇ ਉਹ ਕਿਸੇ ਆਰਥਿਕ ਮੁਆਵਜ਼ੇ ਦੀ ਵੀ ਮੰਗ ਨਹੀਂ ਕਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦੋ ਸਰਕਾਰੀ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਆਸਟ੍ਰੇਲੀਆ ਪੋਸਟ ਦੀ ਪੜਤਾਲ ਵਿੱਚ ਸਹਿਯੋਗ ਕਰਨਗੇ। ਫੈਡਰਲ ਸਰਕਾਰ ਨੇ ਇੱਕ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੀ ਸਥਾਪਨਾ ਲਈ ਆਪਣਾ ਕਾਨੂੰਨੀ ਖਰੜਾ ਪੇਸ਼ ਕੀਤਾ ਹੈ। ਪ੍ਰਸਤਾਵਿਤ ਕਾਮਨਵੈਲਥ ਇੰਟੈਗ੍ਰਿਟੀ ਕਮਿਸ਼ਨ $107 ਮਿਲੀਅਨ ਦੇ ਸ਼ੁਰੂਆਤੀ ਬਜਟ ਨਾਲ ਜਨਤਕ ਅਹੁਦਿਆਂ ਦੀ ਦੁਰਵਰਤੋਂ ਦੀ ਜਾਂਚ ਕਰੇਗੀ। ਫੈਡਰਲ ਅਟੋਰਨੀ ਜਨਰਲ ਕ੍ਰਿਸਚੀਅਨ ਪੋਰਟਰ ਦਾ ਕਹਿਣਾ ਹੈ ਕਿ ਇਸ ਕੋਲ ਰਾਇਲ ਕਮਿਸ਼ਨ ਨਾਲੋਂ ਜ਼ਿਆਦਾ ਪੜਤਾਲ ਦੀਆਂ ਤਾਕਤਾਂ ਹੋਣਗੀਆਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸਤਾਵਿਤ ਕਾਨੂੰਨ ਇੰਟੈਗ੍ਰਿਟੀ ਕਮਿਸ਼ਨ ਨੂੰ ਲੋਕਾਂ ਨੂੰ ਸਹੁੰ ਚੁਕਾਉਣ ਅਤੇ ਜਾਣਕਾਰੀ ਦੇ ਨਾਲ ਦਸਤਾਵੇਜ਼ ਪੇਸ਼ ਕਰਨ ਲਈ ਮਜਬੂਰ ਕਰਨ ਦੀ ਤਾਕਤ ਦੇਵੇਗਾ, ਜਿਸ ਦੀ ਪਾਲਣਾ ਨਾ ਕਰਨ ਤੇ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ।
It'll have the power to search people in their houses or seize property under warrant. It'll have the power to arrest people. It'll have the power to intercept phone calls and use other surveillance devices to investigate persons and to confiscate people's passports by court orders. It will also have the ability, its agents, that is its officers, to assume false identities for the purposes of investigation.
ਇਸ ਅਦਾਰੇ ਨੂੰ ਕਾਇਮ ਕਰਨ ਲਈ ਕਾਨੂੰਨਾਂ ਤੇ ਵਿਚਾਰ ਵਟਾਂਦਰੇ ਮਾਰਚ 2021 ਵਿੱਚ ਬੰਦ ਹੋਣਗੇ। ਕੁਈਨਜ਼ਲੈਂਡ ਸੂਬਾਈ ਚੋਣਾਂ ਹਾਰਨ ਤੋਂ ਬਾਅਦ ਲਿਬਰਲ ਪਾਰਟੀ ਦੀ ਪ੍ਰੈਮੀਅਰ ਅਹੁਦੇ ਦੀ ਉਮੀਦਵਾਰ ਡੈਬ ਫਰੈਕਲਿੰਗਟਨ ਹਫ਼ਤੇ ਦੇ ਅਖੀਰ ਵਿੱਚ ਲਿਬਰਲ ਨੈਸ਼ਨਲ ਪਾਰਟੀ ਦੇ ਨੇਤਾ ਵਜੋਂ ਲਾਂਭੇ ਖੜ੍ਹੇ ਹੋਣਗੇ। ਇਸ 49 ਸਾਲਾ ਸਿਆਸੀ ਆਗੂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਉਹ ਆਪਣੀ ਪਾਰਟੀ ਦੇ ਆਗੂ ਬਣੇ ਰਹਿਣਾ ਚਾਹੁੰਦੇ ਸਨ, ਲੇਕਿਨ ਆਪਣੇ ਪਰਿਵਾਰ ਨਾਲ ਹੁਣ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ। ਬਹਰਹਾਲ ਮਿਜ਼ ਫਰੈਕਲਿੰਗਟਨ ਨਾਨਾਂਗੋ ਦੇ ਸਾਂਸਦ ਵਜੋਂ ਆਪਣੇ ਅਹੁਦੇ ਤੇ ਬਰਕਰਾਰ ਰਹਿਣਗੇ, ਪਰ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਉਹ ਇੱਕ ਪਾਰਟੀ ਰੂਮ ਦੀ ਬੈਠਕ ਬੁਲਾ ਕੇ ਆਪਣੇ ਸਹਿਕਰਮੀਆਂ ਨੂੰ ਕੁਈਨਜ਼ਲੈਂਡ ਦੀ ਲਿਬਰਲ ਨੈਸ਼ਨਲ ਪਾਰਟੀ ਦਾ ਇੱਕ ਨਵਾਂ ਨੇਤਾ ਨਿਯੁਕਤ ਕਰਨ ਲਈ ਆਖਣਗੇ।
Whoever the new leader of the LNP is will have my full support and my full loyalty. I will assist them in any way possible to help this party move forward. Now, it has been the greatest privilege of my life so far to be the leader of the Liberal National Party and uphold the great traditions of democracy, the great traditions to hold this government to account.
ਵਿਕਟੋਰੀਆ ਵਿੱਚ ਅੱਜ ਲਗਾਤਾਰ ਤੀਜੇ ਦਿਨ ਕੋਈ ਨਵਾਂ ਕੋਰੋਨਾ ਵਾਇਰਸ ਮਾਮਲਾ ਦਰਜ ਨਹੀਂ ਹੋਇਆ, ਲੇਕਿਨ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਫੇਸ ਮਾਸਕ ਭਵਿੱਖ ਲਈ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਗੇ। ਵਿਕਟੋਰੀਆ ਵਿੱਚ ਹੁਣ ਕੋਰੋਨਾ ਵਾਇਰਸ ਦੇ ਸਿਰਫ 49 ਸਰਗਰਮ ਮਾਮਲੇ ਹਨ ਅਤੇ ਮੈਟਰੋਪੋਲੀਟਨ ਮੈਲਬਰਨ ਦੀ 14 ਦਿਨਾਂ ਦੀ ਔਸਤ 1.9 ਤੇ ਆਣ ਪੁੱਜੀ ਹੈ। ਪਰ ਟਰਾਂਸਪੋਰਟ ਮਿਨਿਸਟਰ ਜਸਿੰਟਾ ਐਲਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਫੇਸ ਮਾਸਕ ਦੀ ਅਜੇ ਵੀ ਇੱਕ ਅਹਿਮ ਭੂਮਿਕਾ ਹੈ।
The really strong case point here is what happened in Shepparton a few weeks ago, where the virus had clearly been in that community for a period of time. That community had been very carefully and vigilantly wearing masks, and as a result we saw very few case numbers, which could have been a very different scenario. So for the foreseeable future, mask wearing will be with us.
ਵਿਕਟੋਰੀਆ ਦੇ ਸੁਪਰੀਮ ਕੋਰਟ ਨੇ ਸੂਬੇ ਵਿੱਚ ਕੁਝ ਦਿਨ ਪਹਿਲੇ ਤੱਕ ਲਾਗੂ ਕੋਵਿਡ-19 ਕਰਫਿਊ ਨੂੰ ਇੱਕ ਕੈਫੇ ਦੇ ਮਾਲਕ ਅਤੇ ਸਿਆਸੀ ਕਾਰਕੂਨ ਮਿਸ਼ੇਲ ਲੋਇਲੋ ਵੱਲੋਂ ਦਿੱਤੀ ਕਾਨੂੰਨੀ ਚੁਣੌਤੀ ਨੂੰ ਰੱਦ ਕਰ ਦਿੱਤਾ ਹੈ। ਮਿਸ ਲੋਇਲੋ ਨੇ ਦਲੀਲ ਦਿੱਤੀ ਸੀ ਕਿ ਕਰਫਿਊ ਨੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਐਸੋਸੀਏਟ ਪ੍ਰੋਫੈਸਰ ਮਿਸ਼ੇਲ ਜਾਇਲਸ, ਜੋ ਕਿ ਵਿਕਟੋਰੀਆ ਦੇ ਡੈਪਟੀ ਪਬਲਿਕ ਹੈਲਥ ਕਮਾਂਡਰ ਹਨ, ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਕਿਉਂਕਿ ਸੂਬੇ ਦੇ ਅਮਲੇ ਨੂੰ ਐਮਰਜੈਂਸੀ ਤਾਕਤਾਂ ਉਨ੍ਹਾਂ ਦੇ ਦਸਤਖਤ ਨਾਲ ਮਿਲੀਆਂ। ਜਸਟਿਸ ਟਿਮ ਜਿਨਾਨੀ ਨੇ ਪਾਇਆ ਹੈ ਕਿ ਬੇਸ਼ੱਕ ਕਰਫਿਊ ਨੇ ਮਨੁੱਖੀ ਅਧਿਕਾਰਾਂ ਨੂੰ ਸੀਮਿਤ ਕੀਤਾ ਸੀ, ਲੇਕਿਨ ਇਹ ਪਾਬੰਦੀਆਂ ਕਾਨੂੰਨੀ ਅਤੇ ਜਨਤਕ ਸਿਹਤ ਦੀ ਰੱਖਿਆ ਦੇ ਟੀਚੇ ਮੁਤਾਬਕ ਮੁਨਾਸਿਬ ਸਨ। ਨਿਊ ਸਾਊਥ ਵੇਲਜ਼ ਦੇ ਅਧਿਕਾਰੀਆਂ ਨੇ ਦੁਬਾਰਾ ਉਨ੍ਹਾਂ ਕਾਰੋਬਾਰਾਂ ਦੀ ਆਲੋਚਨਾ ਕੀਤੀ ਹੈ ਜੋ ਕਿ ਕੋਵਿਡ ਸੁਰੱਖਿਅਤ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕਰ ਰਹੇ। ਸੂਬੇ ਵਿੱਚ ਅੱਜ ਸਥਾਨਕ ਤੌਰ 'ਤੇ ਇੱਕ ਨਵੇਂ ਕੋਰੋਨਾ ਵਾਇਰਸ ਸੰਕਰਮਣ ਅਤੇ ਹੋਟੇਲ ਇਕਾਂਤਵਾਸ ਵਾਲੇ ਯਾਤਰੀਆਂ ਵਿੱਚ 6 ਨਵੇਂ ਮਾਮਲਿਆਂ ਦੀ ਰਿਪੋਰਟ ਸਾਹਮਣੇ ਆਈ ਹੈ। ਸੰਪਰਕ ਟਰੇਸਰਸ ਉਨ੍ਹਾਂ ਲੋਕਾਂ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਨੇ ਸਿਡਨੀ ਦੇ ਲਿਵਰਪੂਲ ਇਲਾਕੇ ਦੇ ਜਾਜ਼ਮਿਨ ਰੈਸਟੋਰੈਂਟ ਵਿੱਚ ਉਸ ਵੇਲੇ ਖਾਣਾ ਖਾਧਾ ਜਦੋਂ ਉੱਥੇ ਆਏ ਇੱਕ ਗਾਹਕ ਨੂੰ ਬਾਅਦ ਵਿੱਚ ਕੋਵਿਡ-19 ਪੋਜ਼ਿਟਿਵ ਪਾਇਆ ਗਿਆ। ਰੈਸਟੋਰੈਂਟ ਦੇ ਅਮਲੇ ਨੇ ਗਾਹਕਾਂ ਦੇ ਸੰਪਰਕ ਵੇਰਵਿਆਂ ਨੂੰ ਰਿਕਾਰਡ ਕਰਨ ਦੀ ਸਰਕਾਰੀ ਸ਼ਰਤ ਦੀ ਪਾਲਣਾ ਨਹੀਂ ਕੀਤੀ। ਪ੍ਰੈਮੀਅਰ ਗਲੈਡਿਸ ਬੈਰਜੈਕਲੀਅਨ ਦਾ ਕਹਿਣਾ ਹੈ ਕਿ ਕਾਰੋਬਾਰਾਂ ਲਈ ਸਹੀ ਕਦਮ ਨਾ ਚੁੱਕਣ ਦਾ ਕੋਈ ਬਹਾਨਾ ਨਹੀਂ ਹੈ।
We don't have any room for complacency, and as I foreshadowed last week, mandatory QR codes are still on the table for New South Wales. So I just want to make that very, very clear. The experience health is having at the moment in contact tracing certain people who attended certain restaurants is very difficult because people in charge did not do the right thing.
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਅਤੇ ਜੋ ਬਾਈਡਨ 3 ਨਵੰਬਰ ਨੂੰ ਚੋਣਾਂ ਤੋਂ ਪਹਿਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਿਰੋਧੀ ਰਣਨੀਤੀਆਂ ਨਾਲ ਆਪਣਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਨ। ਸ਼੍ਰੀ ਬਾਈਡਨ ਨੇ ਕਿਹਾ ਕਿ ਜੇ ਉਹ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਜਾਂਦੇ ਹਨ ਤੇ ਉਹ ਮਾਸਕ ਪਾਉਣ ਨੂੰ ਲਾਜ਼ਮੀ ਬਣਾਉਣ, ਸਮਾਜਿਕ ਦੂਰੀਆਂ ਵਾਲੇ ਉਪਾਅ ਅਤੇ ਕੋਰੋਨਾ ਵਾਇਰਸ ਸੰਪਰਕ ਟਰੇਸਿੰਗ ਦੇ ਨਾਲ ਟੈਸਟਿੰਗ ਵਧਾਉਣ ਬਾਰੇ ਫੌਰਨ ਕਾਰਵਾਈ ਕਰਨਗੇ। ਉਧਰ ਮੌਜੂਦਾ ਰਾਸ਼ਟਰਪਤੀ ਟਰੰਪ, ਜਿਨ੍ਹਾਂ ਦੀ ਮੁਹਿੰਮ ਨੇ ਵਾਇਰਸ ਦੀ ਗੰਭੀਰਤਾ ਨੂੰ ਘੱਟ ਅੰਕਿਆ, ਨੇ ਅੱਗੇ ਚੱਲ ਕੇ ਤਾਲਾਬੰਦੀ ਨਾ ਕਰਨ ਦਾ ਵਾਅਦਾ ਦਿੱਤਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਵਿਰੋਧੀ ਸਖ਼ਤ ਪਾਬੰਦੀਆਂ ਲਾਗੂ ਕਰ ਸਕਦਾ ਹੈ, ਜਿਸ ਨਾਲ ਅਮਰੀਕਾ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚੇਗਾ।
Under Biden's lockdown, you will be living in a prison state. That's what it is. They want to lock it down. Let's lock our country down for a couple of years and let it go away. And by the way, those are the people that do the worst. They're the ones doing the worst. Europe imposed draconian lockdowns, and cases were surging and deaths were surging. But think of it, draconian, now they have to do it all over again. What the hell are they doing?
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਆਪਣੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਵਿੱਚ ਗ੍ਰਾਂਟ ਰੌਬਰਟਸਨ ਨੂੰ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਮਿਸ ਆਰਡਰਨ ਦੇ ਪਿਛਲੇ ਮੰਤਰੀ ਮੰਡਲ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਸ਼੍ਰੀ ਰੌਬਰਟਸਨ ਦਾ ਉਚੇਰਾ ਅਹੁਦਾ ਹੋ ਗਿਆ ਹੈ। ਇਸ ਦੇ ਨਾਲ ਹੀ ਨਨਾਇਆ ਮਹੂਟਾ ਨਿਊਜ਼ੀਲੈਂਡ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣ ਗਏ ਨੇ। ਡੇਮੀਅਨ ਓਕੋਨਰ ਵਪਾਰ ਮੰਤਰੀ ਦਾ ਅਹੁਦਾ ਸੰਭਾਲਣਗੇ। ਤੇ ਹੁਣ ਖਬਰ ਖੇਡ ਜਗਤ ਤੋਂ। ਇਸ ਸਾਲ ਦਾ ਮੈਲਬਰਨ ਕੱਪ ਡੇ ਪਿਛਲੇ 6 ਸਾਲਾਂ ਵਿੱਚ ਸਭ ਤੋਂ ਗਰਮ ਦਿਹਾੜਾ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਕੱਲ੍ਹ ਵਿਕਟੋਰੀਆ ਭਰ ਵਿੱਚ ਗਰਮੀ ਅਤੇ ਧੁੱਪ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਅਤੇ ਮੈਲਬਰਨ ਵਿੱਚ ਤਾਪਮਾਨ 29 ਤੱਕ ਪਹੁੰਚਣ ਦੀ ਉਮੀਦ ਹੈ। ਸੀਨੀਅਰ ਫੋਰਕਾਸਟਰ ਰੌਡ ਡਿਕਸਨ ਦਾ ਕਹਿਣਾ ਹੈ ਕਿ ਸਾਲ 2014 ਤੋਂ ਬਾਅਦ ਮੈਲਬਰਨ ਕੱਪ ਡੇ ਸਭ ਤੋਂ ਗਰਮ ਕੱਲ੍ਹ ਹੋਵੇਗਾ। ਜ਼ਿਕਰਯੋਗ ਹੈ ਕਿ ਉਸ ਸਾਲ ਮੈਲਬਰਨ ਕੱਪ ਡੇ ਵਾਲੇ ਦਿਹਾੜੇ ਤਾਪਮਾਨ 29.4 ਤੇ ਪਹੁੰਚ ਗਿਆ ਸੀ।
We'll have a moderate northerly wind, perhaps a little bit fresher times towards the late morning, early afternoon, but it should remain dry and mostly sunny throughout the day.
ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 52.04 ਰੁਪਏ ਅਤੇ ਪਾਕਿਸਤਾਨ ਦੇ 112.11 ਰੁਪਏ ਰਿਹਾ। ਹਾਜ਼ਰੀਨ ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬੱਦਲਵਾਈ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 23 ਡਿਗਰੀ। ਐਡੀਲੇਡ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਮੈਲਬਰਨ ਵਿੱਚ ਵੀ ਗਰਮੀ, ਪਾਰਾ ਵੱਧ ਤੋਂ ਵੱਧ ਹੋਵੇਗਾ 29 ਡਿਗਰੀ। ਹੋਬਾਰਟ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਕੈਨਬਰਾ ਵਿੱਚ ਸਵੇਰੇ ਧੁੰਦ ਪਵੇਗੀ, ਫਿਰ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਸਿਡਨੀ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 21 ਡਿਗਰੀ। ਬ੍ਰਿਸਬਨ ਵਿੱਚ ਵੀ ਹਾਲਾਤ ਇਹੋ ਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 28 ਡਿਗਰੀ। ਕੇਨਜ਼ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਅਤੇ ਡਾਰਵਿਨ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ, ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.